ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਮਾਮੂਲ ਦੇ ਮੁਤਾਬਿਕ ਇੱਕ ਰੂਹਾਨੀ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਬੱਚਿਆਂ ਦੇ ਲਈ ਬਾਈਬਲ ਮੁਕੱਦਸ ਚੋਂ ਬਾਈਬਲ ਕਹਾਣੀ ਪੇਸ਼ ਕੀਤੀ ਜਾਏਗੀ ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾਵੰਦ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਆਓ ਸਾਥੀਓ, ਸਭ ਤੋਂ ਪਹਿਲਾਂ ਖੁਦਾਵੰਦ ਦੀ ਤਾਰੀਫ 'ਚ ਇਹ ਖੂਬਸੂਰਤ ਗੀਤ ਸੁਣਦੇ ਹਾਂ।
ਸੱਚਿਆਈ ਮੇਰੇ ਦਿਲ ਵਿੱਚ ਹੈ ਰੱਬ, ਮੈਨੂੰ ਬਖਸ਼ ਦਨਾਈ। ਦੇਖ ਖੁਦਾ ਤੂੰ ਦਿਲ ਦੀ ਜਾਂਦਾ ਹੈ ਸੱਚਿਆਈ। ਸਾਫ ਕਰ ਤੋ ਪਾਕ ਮੈਂ ਹੋਊਂਗਾ, ਜ਼ੂਫੇ ਨਾਲ ਤੂੰ ਸਾਫ ਕਰ ਤੋ ਪਾਕ ਮੈਂ ਹੋਊਂਗਾ, ਬਰਫ ਵਾਂਗਰ ਹੋਊਂਗਾ ਜਦ ਤੂੰ ਮੈਨੂੰ ਖੁਸ਼ ਸਦਾ ਤੂੰ ਮੇਰਾ ਤੇਰਾ ਬੁਰਿਆਂ ਨੂੰ ਸਿੱਖਣਾ, ਜੇ ਤੂੰ ਮੈਂ ਸੁਣਾ ਤਬ ਤਦ ਉਹ ਕਰਨਗੇ, ਜੇ ਤੂੰ ਮੈਂ ਸੁਣਾ। ਸਚਿਆਈ ਮੇਰੇ ਦਿਲ ਵਿੱਚ ਹੈ ਰੱਬ ਮੈਨੂੰ ਬਖਸ਼ ਦਨਾਈ ਦੇ ਖੁਦਾ ਤੂੰ ਦਿਲ ਦੀ ਚਾਹੁੰਦਾ ਹੈ ਸਚਿਆਈ
ਪਿਆਰੇ ਬੱਚੋ ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਇੱਕ ਬਾਈਬਲ ਕਹਾਣੀ ਤੁਹਾਡੀ ਖਿਦਮਤ 'ਚ ਪੇਸ਼ ਕੀਤੀ ਜਾਏ। ਸੋ ਬੱਚੋ ਅੱਜ ਦੀ ਬਾਈਬਲ ਕਹਾਣੀ 'ਚ ਮੈਂ ਤੁਹਾਨੂੰ ਇਹ ਦੱਸਾਂਗੀ ਕਿ ਕਿਸ ਤਰ੍ਹਾਂ ਯਿਸੂ ਮਸੀਹ ਨੇ ਸ਼ਾਗਿਰਦਾਂ 'ਤੇ ਆਪਣੇ ਇਖਤਿਆਰ ਨੂੰ ਅਤੇ ਕੁਵਤ ਨੂੰ ਜ਼ਾਹਿਰ ਕੀਤਾ। ਪਿਆਰੇ ਬੱਚੋ ਕਲਾਮੇ ਮੁਕੱਦਸ 'ਚ ਲਿਖਿਆ ਹੈ ਕਿ ਇੱਕ ਦਿਨ ਯਿਸੂ ਮਸੀਹ ਗਲੀਲ ਦੀ ਝੀਲ ਦੇ ਕੋਲ ਕਫਰੇ ਨਹੂਮ ਦੇ ਨਜ਼ਦੀਕ ਬੈਠੇ ਸਨ। ਉਸ ਰੋਜ਼ ਵੀ ਲੋਕ ਬੜੇ ਸ਼ੌਕ ਨਾਲ ਉਹਨਾਂ ਦੇ ਗਿਰਦ ਜਮ੍ਹਾਂ ਸਨ। ਹਰ ਸ਼ਖਸ ਦੂਸਰੇ ਨੂੰ ਧਕੇਲ ਕੇ ਉਹਨਾਂ ਦੀ ਇੱਕ ਇੱਕ ਗੱਲ ਸੁਣਨ ਦੇ ਲਈ ਕਰੀਬ ਆਉਣਾ ਚਾਹੁੰਦਾ ਸੀ। ਪਿਆਰੇ ਬੱਚੋ ਯਿਸੂ ਮਸੀਹ ਦੇ ਕਰੀਬ ਹੀ ਕਿਨਾਰੇ 'ਤੇ ਦੋ ਛੋਟੀਆਂ ਕਿਸ਼ਤੀਆਂ ਵੀ ਖੜੀਆਂ ਸਨ। ਇਹ ਕਿਸ਼ਤੀਆਂ ਥੋੜ੍ਹੀ ਦੇਰ ਪਹਿਲੇ ਹੀ ਝੀਲ 'ਚ ਮੱਛੀਆਂ ਫੜਨ ਦੇ ਬਾਅਦ ਕਿਨਾਰੇ 'ਤੇ ਲਗਾਈਆਂ ਗਈਆਂ ਸਨ ਅਤੇ ਇਹਨਾਂ ਦੇ ਮਾਲਕ ਆਪਣੇ ਜਾਲ ਧੋ ਰਹੇ ਸਨ। ਪਿਆਰੇ ਬੱਚੋ ਉਹਨਾਂ 'ਚੋਂ ਇੱਕ ਕਿਸ਼ਤੀ ਸ਼ਮਾਉਨ ਪਤਰਸ ਦੀ ਸੀ ਅਤੇ ਦੂਸਰੀ ਯਾਕੂਬ ਅਤੇ ਯੋਹਨਾ ਦੇ ਬਾਪ ਜ਼ਬਦੀ ਦੀ ਸੀ। ਯਿਸੂ ਮਸੀਹ ਪਤਰਸ ਦੀ ਕਿਸ਼ਤੀ 'ਚ ਬੈਠ ਗਏ ਅਤੇ ਕਿਸ਼ਤੀ 'ਚ ਬੈਠ ਕੇ ਉਹਨਾਂ ਨੇ ਲੋਕਾਂ ਨੂੰ ਕਲਾਮ ਸੁਣਾਉਣਾ ਸ਼ੁਰੂ ਕੀਤਾ ਅਤੇ ਕਲਾਮ ਸੁਣਾਉਂਦਿਆਂ ਸੁਣਾਉਂਦਿਆਂ ਦੁਪਹਿਰ ਹੋ ਗਈ ਅਤੇ ਦੁਪਹਿਰ ਤੱਕ ਲੋਕਾਂ ਨੂੰ ਖੁਦਾਵੰਦ ਨੇ ਤਾਲੀਮ ਦੇਣਾ ਖਤਮ ਕਰ ਦਿੱਤਾ। ਸੂਰਜ ਆਸਮਾਨ ਦੀ ਪੂਰੀ ਬੁਲੰਦੀ 'ਤੇ ਚਮਕ ਰਿਹਾ ਸੀ। ਯਿਸੂ ਮਸੀਹ ਨੇ ਪਤਰਸ ਨੂੰ ਕਿਹਾ ਕਿ ਗਹਿਰੇ ਪਾਣੀ 'ਚ ਕਿਸ਼ਤੀ ਨੂੰ ਲੈ ਚੱਲ ਅਤੇ ਤੁਸੀਂ ਸ਼ਿਕਾਰ ਦੇ ਲਈ ਆਪਣੇ ਜਾਲ ਵੀ ਪਾਣੀ 'ਚ ਸੁੱਟੋ। ਪਿਆਰੇ ਬੱਚੋ ਪਤਰਸ ਰਸੂਲ ਯਿਸੂ ਮਸੀਹ ਦੀ ਗੱਲ ਸੁਣ ਕੇ ਹੈਰਾਨ ਹੋ ਗਿਆ। ਦੁਪਹਿਰ ਦੇ ਵੇਲੇ ਮੱਛੀਆਂ ਫੜਨ ਦੇ ਲਈ ਯਿਸੂ ਮਸੀਹ ਉਹਨੂੰ ਕਹਿ ਰਹੇ ਸਨ। ਮੱਛੀਆਂ ਫੜਨ ਦੇ ਲਈ ਇਹ ਵਕਤ ਬਿਲਕੁਲ ਠੀਕ ਨਹੀਂ ਸੀ। ਉਹਨੇ ਜਵਾਬ 'ਚ ਕਿਹਾ ਕਿ ਇਹ ਉਸਤਾਦ ਅਸਾਂ ਰਾਤ ਭਰ ਮਿਹਨਤ ਕੀਤੀ ਏ ਅਤੇ ਕੁਝ ਹੱਥ ਨਹੀਂ ਆਇਆ, ਮਗਰ ਤੇਰੇ ਕਹਿਣ 'ਤੇ ਮੈਂ ਪਾਣੀ 'ਚ ਜਾਲ ਸੁੱਟਣਾ ਵਾਂ ਤਾਂ ਕਿ ਮੱਛੀਆਂ ਨੂੰ ਪਕੜ ਸਕਾਂ। ਪਤਰਸ ਅਤੇ ਇੰਦਰਿਆਸ ਨੇ ਬਾਦਬਾਨ ਖੋਲ੍ਹ ਦਿੱਤੇ ਅਤੇ ਕਿਸ਼ਤੀ ਝੀਲ ਦੇ ਦਰਮਿਆਨ 'ਚ ਲੈ ਗਏ ਅਤੇ ਬੱਚੋ ਕਲਾਮੇ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਉਹਨਾਂ ਨੇ ਆਪਣੇ ਜਾਲ ਪਾਣੀ 'ਚ ਸੁੱਟੇ ਅਤੇ ਇੰਤਜ਼ਾਰ ਕਰਨ ਲੱਗੇ ਅਤੇ ਜਿਵੇਂ ਹੀ ਉਹ ਇੰਤਜ਼ਾਰ ਕਰਨ ਲੱਗੇ ਉਹਨਾਂ ਨੇ ਅਚਾਨਕ ਗੌਰ ਕੀਤਾ ਕਿ ਜਾਲ ਪਾਣੀ 'ਚ ਥੱਲੇ ਦੀ ਤਰਫ ਜਾ ਰਹੇ ਨੇ। ਉਹਨਾਂ ਨੇ ਇੱਕ ਰੱਸੀ ਨੂੰ ਮਜ਼ਬੂਤੀ ਨਾਲ ਫੜ ਲਿਆ। ਪਿਆਰੇ ਬੱਚੋ ਮੱਛੀਆਂ ਦੇ ਨਾਲ ਜਾਲ ਇੰਨਾ ਜ਼ਿਆਦਾ ਭਰ ਗਿਆ ਸੀ ਕਿ ਪਤਰਸ ਅਤੇ ਇੰਦਰਿਆਸ ਕੋਲੋਂ ਪਾਣੀ 'ਚੋਂ ਜਾਲ ਬਾਹਰ ਖਿੱਚਣਾ ਮੁਸ਼ਕਿਲ ਹੋ ਰਿਹਾ ਸੀ। ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ। ਪਿਆਰੇ ਬੱਚੋ ਅਸੀਂ ਵੇਖਦੇ ਹਾਂ ਕਿ ਮਾਹੀਗੀਰਾਂ ਦੇ ਦਿਲ ਖੁਸ਼ੀ ਅਤੇ ਹੈਰਤ ਨਾਲ ਉਛਲ ਰਹੇ ਸਨ। ਉਹਨਾਂ ਨੇ ਦੂਸਰੀ ਕਿਸ਼ਤੀ ਦੇ ਮਾਹੀਗੀਰਾਂ ਨੂੰ ਪੁਕਾਰ ਕੇ ਇਸ਼ਾਰਾ ਕੀਤਾ ਕਿ ਉਹਨਾਂ ਦੀ ਮਦਦ ਕਰਨ ਅਤੇ ਬੱਚੋ ਫਿਰ ਕਲਾਮੀ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਦੋਨੋਂ ਕਿਸ਼ਤੀਆਂ ਇੱਥੋਂ ਤੱਕ ਮੱਛੀਆਂ ਨਾਲ ਭਰ ਗਈਆਂ ਕਿ ਉਹ ਡੁੱਬਣ ਲੱਗੀਆਂ। ਆਖਿਰਕਾਰ ਉਹ ਮਾਹੀਗੀਰ ਫਿਰ ਕਿਨਾਰੇ 'ਤੇ ਆ ਖੜ੍ਹੇ ਹੋਏ ਅਤੇ ਹੈਰਾਨ ਹੋ ਗਏ ਕਿ ਇੰਨੇ ਥੋੜ੍ਹੇ ਵਕਤ 'ਚ ਇੰਨਾ ਜ਼ਿਆਦਾ ਸ਼ਿਕਾਰ ਉਹਨਾਂ ਨੇ ਕੀਤਾ ਸੀ। ਪਿਆਰੇ ਬੱਚੋ ਪਤਰਸ ਰਸੂਲ ਉਸ ਵੇਲੇ ਯਿਸੂ ਮਸੀਹ ਦੇ ਪੈਰਾਂ 'ਚ ਡਿੱਗ ਗਏ ਅਤੇ ਕਹਿਣ ਲੱਗੇ ਕਿ ਇਹ ਖੁਦਾਵੰਦ ਮੇਰੇ ਕੋਲੋਂ ਚਲਾ ਜਾ ਕਿਉਂਕਿ ਮੈਂ ਗੁਨਹਗਾਰ ਆਦਮੀ ਹਾਂ। ਅਤੇ ਬਾਈਬਲ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਯਿਸੂ ਮਸੀਹ ਨੇ ਉਸ ਵੇਲੇ ਆਪਣਾ ਹੱਥ ਪਤਰਸ ਦੇ ਸਿਰ 'ਤੇ ਰੱਖਿਆ ਅਤੇ ਕਹਿਣ ਲੱਗੇ ਕਿ ਖੌਫ ਨਾ ਕਰ, ਹੁਣ ਤੋਂ ਤੂੰ ਆਦਮੀਆਂ ਦਾ ਸ਼ਿਕਾਰ ਕਰੇਂਗਾ, ਮੇਰੇ ਪਿੱਛੇ ਚੱਲ ਅਤੇ ਮੈਂ ਤੈਨੂੰ ਆਦਮਗੀਰ ਬਣਾਵਾਂਗਾ। ਪਿਆਰੇ ਬੱਚੋ ਖੁਦਾਵੰਦ ਯਿਸੂ ਮਸੀਹ ਨੇ ਪਤਰਸ ਰਸੂਲ ਨੂੰ ਕਿਹਾ ਕਿ ਹੁਣ ਤੈਨੂੰ ਕੌਮਾਂ ਦੇ ਵੱਡੇ ਸਮੁੰਦਰ 'ਚ ਜਾਣਾ ਹੋਏਗਾ ਤਾਂ ਕਿ ਖੁਦਾਵੰਦ ਦੇ ਕਲਾਮ ਨਾਲ ਲੋਕਾਂ ਦਾ ਸ਼ਿਕਾਰ ਕਰਕੇ ਉਹਨਾਂ ਨੂੰ ਬਾਦਸ਼ਾਹੀ 'ਚ ਲਿਆਏ। ਅਤੇ ਬਾਈਬਲ ਮੁਕੱਦਸ 'ਚ ਲਿਖਿਆ ਏ ਕਿ ਪਤਰਸ ਅਤੇ ਇੰਦਰਿਆਸ, ਯਾਕੂਬ ਅਤੇ ਯੋਹਨਾ ਇਹਨਾਂ ਸਾਰਿਆਂ ਨੇ ਆਪਣੀਆਂ ਕਿਸ਼ਤੀਆਂ ਬੰਨ੍ਹ ਦਿੱਤੀਆਂ ਅਤੇ ਫਿਰ ਉਹ ਯਿਸੂ ਮਸੀਹ ਦੇ ਪਿੱਛੇ ਚੱਲਣ ਲੱਗੇ। ਉਹਨਾਂ ਨੇ ਆਪਣਾ ਘਰ ਅਤੇ ਖਾਨਦਾਨ, ਹੱਤਾ ਕਿ ਉਹ ਸਾਰੀਆਂ ਮੱਛੀਆਂ ਵੀ ਜਿਹੜੀਆਂ ਉਹਨਾਂ ਨੇ ਫੜੀਆਂ ਸਨ, ਪਿੱਛੇ ਛੱਡ ਦਿੱਤੀਆਂ। ਇਸ ਦਿਨ ਤੋਂ ਉਹਨਾਂ ਨੇ ਮੱਛੀਆਂ ਫੜਨ ਦਾ ਕੰਮ ਛੱਡ ਦਿੱਤਾ ਅਤੇ ਯਿਸੂ ਮਸੀਹ ਦੀ ਬੁਲਾਹਟ ਨੂੰ ਕਬੂਲ ਕੀਤਾ। ਸੋ ਬੱਚੋ ਮੈਂ ਉਮੀਦ ਕਰਨੀ ਹਾਂ ਕਿ ਅੱਜ ਦੀ ਬਾਈਬਲ ਕਹਾਣੀ ਤੁਹਾਨੂੰ ਪਸੰਦ ਆਈ ਹੋਏਗੀ ਤੇ ਤੁਸੀਂ ਇਸ ਗੱਲ ਨੂੰ ਸਿੱਖਿਆ ਹੋਏਗਾ ਕਿ ਯਿਸੂ ਮਸੀਹ ਨੇ ਕਿਸ ਤਰ੍ਹਾਂ ਸ਼ਾਗਿਰਦਾਂ ਤੇ ਆਪਣੇ ਇਖਤਿਆਰ ਤੇ ਕੁਵਤ ਨੂੰ ਜ਼ਾਹਿਰ ਕੀਤਾ ਤੇ ਉਹਨਾਂ ਨੂੰ ਇਹ ਦੱਸਿਆ ਕਿ ਉਹਨਾਂ ਨੇ ਹੁਣ ਲੋਕਾਂ 'ਚ ਜਾ ਕੇ ਪਾਕ ਕਲਾਮ ਦੀ ਮੁਨਾਦੀ ਕਰਨੀ ਹੈ ਤੇ ਲੋਕਾਂ ਨੂੰ ਬਾਦਸ਼ਾਹੀ ਦੇ ਲਈ ਤਿਆਰ ਕਰਨਾ ਹੈ। ਸੋ ਬੱਚੋ, ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਨੂੰ ਸਾਰਿਆਂ ਨੂੰ ਵੀ ਇਹ ਤੌਫੀਕ ਦੇਣ ਕਿ ਤੁਸੀਂ ਵੀ ਦੂਸਰਿਆਂ ਨੂੰ ਖੁਦਾਵੰਦ ਦੇ ਪਾਕ ਕਲਾਮ ਦੇ ਬਾਰੇ ਦੱਸੋ, ਤਾਂ ਕਿ ਜਿਹੜੇ ਲੋਕ ਹਜੇ ਤੱਕ ਯਿਸੂ ਮਸੀਹ ਨੂੰ ਨਹੀਂ ਜਾਣਦੇ ਉਹ ਯਿਸੂ ਮਸੀਹ ਤੇ ਈਮਾਨ ਲਿਆ ਕੇ ਨਜਾਤ ਪਾਣ ਤੇ ਖੁਦਾਵੰਦ ਦੀ ਬਾਦਸ਼ਾਹੀ 'ਚ ਜਾ ਸਕਣ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਮਾਈ, ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸੀਖਨੇ ਕੇ ਲੀਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਤੇ ਹੈਂ। ਹਮਾਰਾ ਵਟਸਐਪ ਨੰਬਰ ਹੈ 0092-310-176-7962। ਨੰਬਰ ਇੱਕ ਵਾਰ ਫਿਰ ਨੋਟ ਕਰ ਲੇ 0092-310-176-7962। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਹੁਣ ਵੇਲੇ ਕਿ ਅਸੀਂ ਆਪਣੇ ਈਮਾਨ ਦੀ ਮਜ਼ਬੂਤੀ ਤੇ ਈਮਾਨ ਦੀ ਤਰੱਕੀ ਦੇ ਲਈ ਖੁਦਾਵੰਦ ਦੇ ਕਲਾਮ ਨੂੰ ਸੁਣੀਏ। ਅੱਜ ਅਸੀਂ ਖੁਦਾਵੰਦ ਦੇ ਕਲਾਮ 'ਚੋਂ ਇਸ ਗੱਲ ਨੂੰ ਸਿੱਖਾਂਗੇ ਤੇ ਇਸ ਗੱਲ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਯਿਸੂ ਮਸੀਹ ਦਾ ਗੋਸ਼ਤ ਖਾਣ ਤੋਂ ਤੇ ਖੂਨ ਪੀਣ ਤੋਂ ਕੀ ਮੁਰਾਦ ਹੈ। ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਯਹੋਨਾ ਰਸੂਲ ਦੀ ਮਾਰਫਤ ਲਿਖੀ ਗਈ ਅੰਜੀਲ ਇਹਦੇ 6 ਬਾਬ ਦੀ 53 ਆਇਤ ਵਿੱਚ ਆ ਗੱਲ ਪੜ੍ਹਨੇ ਆ ਕਿ ਯਿਸੂ ਮਸੀਹ ਨੇ ਫਰਮਾਇਆ ਕਿ ਮੈਂ ਤੁਹਾਨੂੰ ਸੱਚ ਕਹਿਣਾ ਵਾਂ ਕਿ ਜਦੋਂ ਤੱਕ ਤੁਸੀਂ ਇਬਨੇ ਆਦਮ ਦਾ ਗੋਸ਼ਤ ਨਾ ਖਾਓ ਤੇ ਉਹਦਾ ਖੂਨ ਨਾ ਪੀਓ ਤੁਹਾਡੇ ਵਿੱਚ ਜ਼ਿੰਦਗੀ ਨਹੀਂ। ਸਾਥੀਓ, ਜਦੋਂ ਯਿਸੂ ਮਸੀਹ ਨੇ ਆ ਕਲਾਮ ਆਖਿਆ ਉਸ ਵੇਲੇ ਜਿਹੜੇ ਯਹੂਦੀ ਲੋਕ ਸਨ ਉਹ ਆਪਸ ਵਿੱਚ ਬੁੜਬੜਾਉਣ ਲੱਗੇ ਤੇ ਉਹ ਆ ਗੱਲ ਕਹਿਣ ਲੱਗੇ ਕਿ ਆ ਸ਼ਖਸ ਯਾਨੀ ਕਿ ਯਿਸੂ ਮਸੀਹ ਆਪਣਾ ਗੋਸ਼ਤ ਸਾਨੂੰ ਖਾਣ ਦੇ ਲਈ ਕਿਉਂ ਦਿੰਦਾ ਹੈ ਤੇ ਆਪਣਾ ਖੂਨ ਪੀਣ ਦੇ ਲਈ ਸਾਨੂੰ ਕਿਉਂ ਕਹਿੰਦਾ ਹੈ। ਸਾਥੀਓ, ਯਕੀਨਨ ਇਸ ਗੱਲ ਨੂੰ ਜਾਣਨਾ ਬੜਾ ਹੀ ਜ਼ਰੂਰੀ ਹੈ ਕਿ ਯਿਸੂ ਮਸੀਹ ਨੇ ਆ ਕਿਉਂ ਫਰਮਾਇਆ ਕਿ ਜਦੋਂ ਤੱਕ ਤੁਸੀਂ ਇਬਨੇ ਆਦਮ ਦਾ ਗੋਸ਼ਤ ਨਾ ਖਾਓ ਤੇ ਉਹਦਾ ਖੂਨ ਨਾ ਪੀਓ ਤੁਹਾਡੇ ਵਿੱਚ ਜ਼ਿੰਦਗੀ ਨਹੀਂ। ਸਾਥੀਓ, ਯਾਦ ਰੱਖੋ ਕਿ ਇਸ ਕਲਾਮ ਵਿੱਚ ਸਾਡੇ ਲਈ ਬੜਾ ਗਹਿਰਾ ਪੈਗਾਮ ਪਾਇਆ ਜਾਂਦਾ ਹੈ। ਇਨਸਾਨੀ ਅਕਲ ਇਸ ਕਲਾਮ ਨੂੰ ਸਮਝ ਨਹੀਂ ਸਕਦੀ। ਆ ਕਲਾਮ ਇਨਸਾਨੀ ਸਮਝ ਤੋਂ ਬਾਲਾਤਰ ਹੈ। ਜਦੋਂ ਤੱਕ ਅਸੀਂ ਰੂਹਾਨੀ ਨਹੀਂ ਬਣਾਂਗੇ, ਜਦੋਂ ਤੱਕ ਅਸੀਂ ਰੂਹਾਨੀ ਤੌਰ ਨਾਲ ਇਸ ਗੱਲ ਨੂੰ ਨਾ ਲਵਾਂਗੇ, ਉਦੋਂ ਤੱਕ ਅਸੀਂ ਇਹਨਾਂ ਗੱਲਾਂ ਨੂੰ ਸਮਝ ਨਹੀਂ ਪਾਵਾਂਗੇ। ਸੋ ਸਾਥੀਓ, ਤੁਸੀਂ ਕੀ ਸੋਚਦੇ ਹੋ? ਤੁਹਾਡੇ ਦੇ ਬਾਰੇ ਕੀ ਖਿਆਲ ਹੈ ਕਿ ਯਿਸੂ ਮਸੀਹ ਨੇ ਆਪਣੇ ਬਾਰੇ ਇਹ ਕਲਾਮ ਕਿਸ ਲਈ ਕੀਤਾ? ਉਹਨੇ ਕਿਉਂ ਆ ਗੱਲ ਕਹੀ ਕਿ ਜਦੋਂ ਤੱਕ ਤੁਸੀਂ ਮੇਰਾ ਗੋਸ਼ਤ ਨਾ ਖਾਓਗੇ, ਮੇਰਾ ਖੂਨ ਨਾ ਪੀਓਗੇ, ਤੁਹਾਡੇ ਵਿੱਚ ਜ਼ਿੰਦਗੀ ਨਹੀਂ? ਸਾਥੀਓ, ਆ ਗੱਲ ਯਾਦ ਰੱਖੋ ਕਿ ਖੁਦਾਵੰਦ ਯਿਸੂ ਮਸੀਹ ਨੇ ਆ ਕਲਾਮ ਉਸ ਵੇਲੇ ਕੀਤਾ ਜਦੋਂ ਯਹੂਦੀ ਯਰੂਸ਼ਲਮ ਵਿੱਚ ਮਿਸਰ ਤੋਂ ਬਣੇ ਇਸਰਾਇਲ ਦੀ ਆਜ਼ਾਦੀ ਦੀ ਯਾਦ ਵਿੱਚ ਇਹਦੇ ਫਸਾ ਮਨਾਉਣ ਦੇ ਲਈ ਆਏ ਸਨ। ਯਹੂਦੀ ਹਰ ਸਾਲ ਯਰੂਸ਼ਲਮ ਵਿੱਚ ਆਉਂਦੇ ਤੇ ਇਸ ਮੌਕੇ ਤੇ ਉਹ ਇਹਦੇ ਫਸਾ ਮਨਾਉਂਦੇ। ਇਹਦੇ ਫਸਾ ਇਸ ਯਾਦ ਵਿੱਚ ਮਨਾਈ ਜਾਂਦੀ ਸੀ ਕਿ ਕਿਸ ਤਰ੍ਹਾਂ ਖੁਦਾ ਨੇ ਆਪਣੇ ਲੋਕਾਂ ਨੂੰ ਮਿਸਰ ਦੀ ਗੁਲਾਮੀ 'ਚੋਂ ਆਜ਼ਾਦ ਕਰਵਾਇਆ। ਔਰ ਫਿਰ ਇਹਦੇ ਫਸਾ ਇਸ ਗੱਲ ਦੀ ਵੀ ਯਾਦ ਸੀ ਕਿ ਕਿਸ ਤਰ੍ਹਾਂ ਖੁਦਾ ਦੇ ਫਰਿਸ਼ਤੇ ਨੇ ਬਣੀ ਇਸਰਾਇਲ ਨੂੰ ਉਹਦੇ ਪਲੋਠਿਆਂ ਨੂੰ ਮਹਿਫੂਜ਼ ਰੱਖਿਆ ਤੇ ਮਿਸਰੀਆਂ ਦੇ ਪਲੋਠਿਆਂ ਨੂੰ ਮਾਰ ਦਿੱਤਾ। ਸਾਥੀਓ, ਇਸ ਈਦ ਦੇ ਮੌਕੇ ਤੇ ਖੁਦਾਵੰਦ ਯਿਸੂ ਮਸੀਹ ਚਾਹੁੰਦਾ ਸੀ ਕਿ ਫਸਾ ਦੇ ਬਰੇ ਦੀ ਬਜਾਏ ਲੋਕ ਖੁਦਾ ਦੇ ਹਕੀਕੀ ਬਰੇ ਨੂੰ ਪਹਿਚਾਨਣ, ਜਿਹੜਾ ਦੁਨੀਆਂ ਦੇ ਗੁਨਾਹਾਂ ਨੂੰ ਉਠਾ ਲੈ ਜਾਂਦਾ ਹੈ। ਸੋ ਜਦੋਂ ਯਿਸੂ ਮਸੀਹ ਨੇ ਆਹ ਕਲਾਮ ਕੀਤਾ ਕਿ ਅਗਰ ਤੁਸੀਂ ਮੇਰਾ ਗੋਸ਼ਤ ਖਾਓਗੇ, ਮੇਰਾ ਖੂਨ ਪੀਓਗੇ ਤੇ ਜ਼ਿੰਦਗੀ ਪਾਓਗੇ, ਉਸ ਵੇਲੇ ਇੱਕ ਸ਼ਰ੍ਹਾਂ ਦੇ ਆਲਮ ਨੇ ਗੁੱਸੇ ਵਿੱਚ ਆ ਕੇ ਆਹ ਗੱਲ ਕਹੀ ਕਿ ਆਹ ਸ਼ਖਸ ਆਪਣਾ ਗੋਸ਼ਤ ਸਾਨੂੰ ਖਾਣ ਦੇ ਲਈ ਕਿਵੇਂ ਦੇ ਸਕਦਾ ਹੈ। ਸਾਥੀਓ, ਅਸੀਂ ਵੇਖਦੇ ਕਿ ਯਿਸੂ ਮਸੀਹ ਨੇ ਉਹਦੇ ਇਸ ਸਵਾਲ ਦੇ ਜਵਾਬ ਵਿੱਚ ਆ ਗੱਲ ਕਹੀ। ਅਗਰ ਅਸੀਂ ਯੋਹੰਨਾ ਦੀ ਅੰਜੀਲ ਦੇ 6 ਬਾਬ ਦੀ 53 ਐ ਤੋਂ ਲੈ ਕੇ 56 ਐ ਤੱਕ ਪੜ੍ਹੀਏ ਤੇ ਇੱਥੇ ਲਿਖਿਆ ਕਿ ਯਿਸੂ ਮਸੀਹ ਨੇ ਉਹਨੂੰ ਆਖਿਆ ਕਿ ਮੈਂ ਤੈਨੂੰ ਸੱਚ ਕਹਿੰਦਾ ਵਾਂ ਕਿ ਜਦੋਂ ਤੱਕ ਤੁਸੀਂ ਇਬਨ ਆਦਮ ਦਾ ਗੋਸ਼ਤ ਨਾ ਖਾਓ ਤੇ ਉਹਦਾ ਖੂਨ ਨਾ ਪੀਓ, ਤੁਹਾਡੇ ਵਿੱਚ ਜ਼ਿੰਦਗੀ ਨਹੀਂ। ਜਿਹੜਾ ਮੇਰਾ ਗੋਸ਼ਤ ਖਾਂਦਾ ਤੇ ਮੇਰਾ ਖੂਨ ਪੀਂਦਾ ਹੈ, ਹਮੇਸ਼ਾ ਦੀ ਜ਼ਿੰਦਗੀ ਉਹਦੀ ਹੈ ਤੇ ਮੈਂ ਉਹਨੂੰ ਆਖਰੀ ਦਿਨ ਫਿਰ ਜ਼ਿੰਦਾ ਕਰਾਂਗਾ, ਕਿਉਂਕਿ ਮੇਰਾ ਗੋਸ਼ਤ ਹਕੀਕਤ ਵਿੱਚ ਖਾਂਦੀ ਸ਼ੈ ਤੇ ਮੇਰਾ ਖੂਨ ਹਕੀਕਤ ਵਿੱਚ ਪੀਣ ਦੀ ਸ਼ੈ ਵੇ। ਜਿਹੜਾ ਮੇਰਾ ਗੋਸ਼ਤ ਖਾਂਦਾ ਤੇ ਮੇਰਾ ਖੂਨ ਪੀਂਦਾ ਹੈ, ਉਹ ਮੇਰੇ ਵਿੱਚ ਕਾਇਮ ਰਹਿੰਦਾ ਹੈ ਤੇ ਮੈਂ ਉਹਦੇ ਵਿੱਚ ਕਾਇਮ ਰਹਿਣਾ ਵਾਂ। ਤੇ ਸਾਥੀਓ, ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਰੂਲ ਕੁਦਸ ਦੀ ਹਦਾਇਤ ਦੇ ਨਾਲ ਆ ਗੱਲ ਲਿਖਦੀ ਏ ਆਪਣੀ ਕਿਤਾਬ ਜ਼ਮਾਨੋ ਕੀ ਉਮੰਗ ਦੇ ਸਫ਼ਾ ਨੰਬਰ 476 ਵਿੱਚ। ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਫਰਮਾਉਂਦੀ ਹੈ ਕਿ ਮਸੀਹ ਦੇ ਗੋਸ਼ਤ ਨੂੰ ਖਾਣ ਤੇ ਉਹਦੇ ਖੂਨ ਨੂੰ ਪੀਣ ਤੋਂ ਮੁਰਾਦ ਏ ਕਿ ਉਹਨੂੰ ਆਪਣਾ ਸ਼ਖਸੀ ਨਿਜਾਤ ਦੇ ਹਿੰਦਾ ਕਬੂਲ ਕੀਤਾ ਜਾਏ, ਉਹਦੇ ਤੇ ਈਮਾਨ ਰੱਖਿਆ ਜਾਏ ਕਿ ਉਹੀ ਸਾਡੇ ਗੁਨਾਹਾਂ ਨੂੰ ਮਾਫ਼ ਕਰਦਾ। ਜਦੋਂ ਅਸੀਂ ਯਿਸੂ ਮਸੀਹ ਨੂੰ ਆਪਣਾ ਸ਼ਖਸੀ ਨਿਜਾਤ ਦੇ ਹਿੰਦਾ ਤਸਲੀਮ ਕਰਦੇ ਹਾਂ ਤੇ ਉਹਦੇ ਤੇ ਈਮਾਨ ਰੱਖਦੇ ਹਾਂ ਕਿ ਉਹਨੇ ਸਾਡੇ ਗੁਨਾਹਾਂ ਨੂੰ ਮਾਫ਼ ਕਰ ਦਿੱਤਾ ਹੈ, ਉਸ ਵੇਲੇ ਅਸੀਂ ਉਹਦੇ ਵਿੱਚ ਕਾਮਿਲ ਹੋ ਜਾਂਦੇ ਹਾਂ। ਅਸੀਂ ਉਹਦੀ ਮੁਹੱਬਤ ਨੂੰ ਵੇਖਦੇ ਹਾਂ, ਉਹਦੇ ਵਿੱਚ ਕਾਇਮ ਰਹਿੰਦੇ ਹਾਂ। ਉਹਦੇ ਖੂਨ ਨੂੰ ਪੀਣ ਨਾਲ ਤੇ ਉਹਦੇ ਗੋਸ਼ਤ ਨੂੰ ਖਾਣ ਦੇ ਨਾਲ ਅਸੀਂ ਉਹਦੀ ਫਿਤਰਤ ਦਾ ਹਿੱਸਾ ਬਣ ਜਾਂਦੇ ਹਾਂ। ਸੋ ਸਾਥੀਓ, ਇਹ ਗੱਲ ਸੱਚ ਏ ਕਿ ਯਿਸੂ ਮਸੀਹ ਦੇ ਗੋਸ਼ਤ ਨੂੰ ਖਾਣ ਤੇ ਉਹਦੇ ਖੂਨ ਨੂੰ ਪੀਣ ਤੋਂ ਮੁਰਾਦ ਏ ਕਿ ਉਹਨੂੰ ਅਸੀਂ ਆਪਣਾ ਸ਼ਖਸੀ ਨਿਜਾਤ ਦੇ ਹਿੰਦਾ ਕਬੂਲ ਕਰੀਏ, ਉਹਦੇ ਤੇ ਅਸੀਂ ਈਮਾਨ ਲਿਆਈਏ। ਸਾਥੀਓ, ਆਹੀ ਗੱਲ ਖੁਦਾਵੰਦ ਯਿਸੂ ਮਸੀਹ ਯਹੂਦੀ ਲੋਕਾਂ ਨੂੰ ਸਿਖਾਉਣਾ ਚਾਹੁੰਦਾ ਸੀ। ਯਿਸੂ ਮਸੀਹ ਚਾਹੁੰਦਾ ਸੀ ਕਿ ਲੋਕ ਇਸ ਗੱਲ ਨੂੰ ਜਾਣਨ, ਇਸ ਗੱਲ ਨੂੰ ਸਮਝਣ ਕਿ ਰੂਹਾਨੀ ਤੌਰ ਨਾਲ ਇਸ ਗੱਲ ਤੋਂ ਕੀ ਮੁਰਾਦ ਏ। ਸਾਥੀਓ, ਯਿਸੂ ਮਸੀਹ ਦਾ ਕਲਾਮ ਸਾਡੀ ਰੂਹਾਨੀ ਜ਼ਰੂਰਤ ਨੂੰ ਪੂਰਾ ਕਰਦਾ ਹੈ। ਸੋ ਅਸੀਂ ਇਸ ਗੱਲ ਨੂੰ ਹਮੇਸ਼ਾ ਆਪਣੇ ਜ਼ਿਹਨਾਂ ਵਿੱਚ ਰੱਖੀਏ ਕਿ ਜਦੋਂ ਯਿਸੂ ਮਸੀਹ ਗੱਲ ਕਹਿੰਦਾ ਹੈ ਕਿ ਅਸੀਂ ਉਹਦਾ ਗੋਸ਼ਤ ਖਾਈਏ, ਉਹਦਾ ਖੂਨ ਪੀਏ, ਉਸ ਵੇਲੇ ਇਸ ਗੱਲ ਤੋਂ ਮੁਰਾਦ ਆਏ ਕਿ ਯਿਸੂ ਮਸੀਹ ਸਾਨੂੰ ਦਾਅਵਾ ਦਿੰਦੇ ਹੈ ਕਿ ਅਸੀਂ ਉਹਨੂੰ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਕਬੂਲ ਕਰੀਏ ਤਾਂ ਕਿ ਸਾਡੇ ਗੁਨਾਹ ਮਾਫ਼ ਹੋਣ ਤੇ ਅਸੀਂ ਨਿਜਾਤ ਪਾ ਕੇ ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰ ਸਕੀਏ। ਸਾਥੀਓ, ਅਗਰ ਅਸੀਂ ਯਿਸੂ ਮਸੀਹ ਨੂੰ ਕਬੂਲ ਕਰਾਂਗੇ, ਉਹਨੂੰ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਤਸਲੀਮ ਕਰਾਂਗੇ ਤੇ ਫਿਰ ਅਸੀਂ ਯਿਸੂ ਮਸੀਹ ਵਿੱਚ ਜ਼ਿੰਦਗੀ ਪਾਵਾਂਗੇ। ਪਰ ਅਗਰ ਅਸੀਂ ਯਿਸੂ ਮਸੀਹ ਨੂੰ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਕਬੂਲ ਨਹੀਂ ਕਰਾਂਗੇ ਤੇ ਫਿਰ ਅਸੀਂ ਹਮੇਸ਼ਾ ਦੀ ਜ਼ਿੰਦਗੀ ਤੋਂ ਮਹਿਰੂਮ ਹੋ ਜਾਵਾਂਗੇ। ਸਾਥੀਓ, ਯਹੂਦੀ ਲੋਕਾਂ ਨੇ ਜਦੋਂ ਯਿਸੂ ਮਸੀਹ ਦੇ ਇਸ ਕਲਾਮ ਨੂੰ ਸੁਣਿਆ ਕਿ ਜਦੋਂ ਤੱਕ ਤੁਸੀਂ ਮੇਰਾ ਗੋਸ਼ਤ ਨਹੀਂ ਖਾਓਗੇ, ਮੇਰਾ ਖੂਨ ਨਹੀਂ ਪੀਓਗੇ, ਤੁਸੀਂ ਜ਼ਿੰਦਗੀ ਨਹੀਂ ਪਾ ਸਕੋਗੇ, ਉਸ ਵੇਲੇ ਉਹਨਾਂ ਨੇ ਇਸ ਕਲਾਮ ਨੂੰ ਜਿਸਮਾਨੀ ਤੌਰ 'ਤੇ ਲਿਆ, ਇਸ ਕਲਾਮ ਨੂੰ ਉਹਨਾਂ ਨੇ ਲੁਗਵੀ ਮਾਇਨਿਆਂ ਵਿੱਚ ਲਿਆ। ਉਸ ਵੇਲੇ ਉਹਨਾਂ ਨੇ ਯਿਸੂ ਮਸੀਹ ਦੇ ਇਸ ਕਲਾਮ ਨੂੰ ਕਬੂਲ ਨਾ ਕੀਤਾ, ਬਲਕਿ ਉਹਨਾਂ ਨੂੰ ਯਿਸੂ ਮਸੀਹ ਦਾ ਆ ਕਲਾਮ ਅਜੀਬੋ ਗਰੀਬ ਲੱਗਿਆ। ਸਾਥੀਓ, ਅਸੀਂ ਵੇਖਦੇ ਕਿ ਯਿਸੂ ਮਸੀਹ ਨੇ ਜਿਹੜਾ ਕਲਾਮ ਕੀਤਾ ਉਹ ਸਾਡੀ ਰੂਹਾਨੀ ਜ਼ਿੰਦਗੀ ਦੇ ਲਈ ਸੀ। ਅਤੇ ਯਿਸੂ ਮਸੀਹ ਆਪਣੇ ਲੋਕਾਂ ਨੂੰ ਆ ਗੱਲ ਸਿਖਾਉਣਾ ਚਾਹੁੰਦਾ ਸੀ ਕਿ ਜਿਸ ਤਰ੍ਹਾਂ ਜਿਸਮਾਨੀ ਜ਼ਿੰਦਗੀ ਦੇ ਲਈ ਜਿਸਮਾਨੀ ਗਿਜ਼ਾ ਜ਼ਰੂਰੀ ਹੈ, ਉਸੇ ਤਰ੍ਹਾਂ ਰੂਹਾਨੀ ਜ਼ਿੰਦਗੀ ਦੇ ਲਈ ਰੂਹਾਨੀ ਗਿਜ਼ਾ ਜ਼ਰੂਰੀ ਹੈ ਅਤੇ ਰੂਹਾਨੀ ਜ਼ਿੰਦਗੀ ਦੀ ਗਿਜ਼ਾ ਖੁਦਾ ਦਾ ਕਲਾਮ ਹੈ। ਸਾਥੀਓ, ਜਦੋਂ ਅਸੀਂ ਖੁਦਾ ਦੇ ਕਲਾਮ ਨੂੰ ਸੁਣਦੇ ਹਾਂ, ਪੜ੍ਹਦੇ ਹਾਂ, ਉਹਦੇ 'ਤੇ ਅਮਲ ਕਰਦੇ ਹਾਂ, ਉਸ ਵੇਲੇ ਅਸੀਂ ਯਿਸੂ ਮਸੀਹ ਵਿੱਚ ਜ਼ਿੰਦਗੀ ਪਾਉਂਦੇ ਹਾਂ। ਸਾਥੀਓ, ਸਾਨੂੰ ਚਾਹੀਦਾ ਕਿ ਅਸੀਂ ਕਲਾਮੇ ਮੁਕੱਦਸ ਦਾ ਮੁਤਾਲਾ ਰੂਲ ਕੁਦਸ ਦੀ ਮਦਦ ਦੇ ਨਾਲ ਕਰੀਏ ਤਾਂ ਕਿ ਅਸੀਂ ਕਲਾਮੇ ਮੁਕੱਦਸ ਦੀਆਂ ਗੱਲਾਂ ਨੂੰ ਅੱਛੀ ਤਰ੍ਹਾਂ ਸਮਝ ਸਕੀਏ। ਜਦੋਂ ਅਸੀਂ ਈਮਾਨ ਦੇ ਬਾਨੀ ਤੇ ਕਾਮਿਲ ਕਰਨ ਵਾਲੇ ਯਿਸੂ ਮਸੀਹ ਨੂੰ ਤੱਕਦੇ ਰਹਿੰਦੇ ਹਾਂ, ਉਸ ਵੇਲੇ ਅਸੀਂ ਹਮੇਸ਼ਾ ਦੀ ਜ਼ਿੰਦਗੀ ਪਾਉਂਦੇ ਹਾਂ। ਸਾਥੀਓ, ਅਸੀਂ ਬਾਈਬਲ ਮੁਕੱਦਸ ਵਿੱਚ ਇਸ ਗੱਲ ਨੂੰ ਵੀ ਪੜ੍ਹਦੇ ਹਾਂ ਕਿ ਜਦੋਂ ਯਿਸੂ ਮਸੀਹ ਨੇ ਆ ਕਲਾਮ ਕੀਤਾ, ਉਸ ਵੇਲੇ ਬਹੁਤ ਸਾਰੇ ਲੋਕਾਂ ਨੂੰ ਆ ਕਲਾਮ ਬੜਾ ਮਾਯੂਬ ਜਿਹਾ ਲੱਗਾ। ਉਹ ਇਸ ਕਲਾਮ ਤੋਂ ਨਾ ਖੁਸ਼ ਹੋਏ, ਉਹਨਾਂ ਨੇ ਇਸ ਕਲਾਮ ਨੂੰ ਕਬੂਲ ਨਾ ਕੀਤਾ, ਬਲਕਿ ਉਹ ਯਿਸੂ ਮਸੀਹ ਨੂੰ ਛੱਡ ਕੇ ਚਲੇ ਗਏ। ਤੇ ਜਦੋਂ ਉਹ ਲੋਕ ਯਿਸੂ ਮਸੀਹ ਨੂੰ ਛੱਡ ਕੇ ਚਲੇ ਗਏ, ਉਸ ਵੇਲੇ ਯਿਸੂ ਮਸੀਹ ਨੂੰ ਦਿਲੀ ਸਦਮਾ ਹੋਇਆ। ਪਰ ਅਸੀਂ ਵੇਖਦੇ ਕਿ ਯਿਸੂ ਮਸੀਹ ਨੇ ਉਹਨਾਂ ਨੂੰ ਰੋਕਣ ਦੀ ਜ਼ਰੂਰਤ ਮਹਿਸੂਸ ਨਾ ਕੀਤੀ, ਕਿਉਂਕਿ ਆਹ ਚੁਣਾਉ ਉਹਨਾਂ ਲੋਕਾਂ ਦਾ ਆਪਣਾ ਸੀ। ਇਸ ਲਈ ਯਿਸੂ ਮਸੀਹ ਨੇ ਆਪਣੇ ਸ਼ਾਗਿਰਦਾਂ ਨੂੰ ਵੀ ਆਖਿਆ, ਅਗਰ ਅਸੀਂ ਯੋਹੰਨਾ ਦੀ ਅੰਜੀਲ ਇਹਦੇ 6 ਬਾਬ ਦੀ 67 ਐਤ ਪੜ੍ਹੀਏ ਤਾਂ ਇੱਥੇ ਲਿਖਿਆ ਕਿ ਯਿਸੂ ਮਸੀਹ ਨੇ ਉਹਨਾਂ ਨੂੰ ਪੁੱਛਿਆ ਕਿ ਕੀ ਤੁਸੀਂ ਵੀ ਚਲੇ ਜਾਣਾ ਚਾਹੁੰਦੇ ਹੋ। ਸਾਥੀਓ, ਯਿਸੂ ਮਸੀਹ ਸਾਨੂੰ ਜ਼ਬਰਦਸਤੀ ਆਪਣੇ ਨਾਲ ਨਹੀਂ ਰੱਖਣਾ ਚਾਹੁੰਦਾ। ਉਹ ਸਾਨੂੰ ਮਜਬੂਰ ਨਹੀਂ ਕਰਦਾ ਕਿ ਅਸੀਂ ਉਹਦੇ ਨਾਲ ਰਹੀਏ, ਬਲਕਿ ਉਹ ਸਾਨੂੰ ਚੁਣਾਉ ਦਾ ਹੱਕ ਦਿੰਦਾ ਹੈ। ਉਹਨੇ ਸਾਨੂੰ ਆ ਇਖਤਿਆਰ ਬਖਸ਼ਿਆ ਹੈ ਕਿ ਅਸੀਂ ਆਪਣਾ ਫੈਸਲਾ ਖੁਦ ਕਰੀਏ। ਸੋ ਯਿਸੂ ਮਸੀਹ ਨੇ ਵੀ ਸ਼ਾਗਿਰਦਾਂ ਨੂੰ ਫੈਸਲਾ ਕਰਨ ਦਾ ਇਖਤਿਆਰ ਬਖਸ਼ਿਆ, ਚੁਣਾਉ ਦਾ ਹੱਕ ਦਿੱਤਾ। ਯਿਸੂ ਮਸੀਹ ਨੇ ਸ਼ਾਗਿਰਦਾਂ ਨੂੰ ਪੁੱਛਿਆ ਕਿ ਕੀ ਤੁਸੀਂ ਵੀ ਚਲੇ ਜਾਣਾ ਚਾਹੁੰਦੇ ਹੋ, ਪਰ ਅਸੀਂ ਵੇਖਦੇ ਕਿ ਸ਼ਮੌਨ ਪਤਰਸ ਨੇ ਜਵਾਬ ਦਿੱਤਾ ਕਿ ਖੁਦਾਵੰਦ, ਅਸੀਂ ਕਿਹਦੇ ਕੋਲ ਜਾਈਏ? ਹਮੇਸ਼ਾ ਦੀ ਜ਼ਿੰਦਗੀ ਦੀਆਂ ਗੱਲਾਂ ਤੇਰੇ ਹੀ ਕੋਲ ਨੇ। ਅਸੀਂ ਇਮਾਨ ਲਿਆਏ ਹਾਂ ਤੇ ਜਾਣ ਗਏ ਹਾਂ ਕਿ ਤੂੰ ਹੀ ਖੁਦਾ ਦਾ ਕਦੋਸ ਹੈ। ਸਾਥੀਓ, ਪਤਰਸ ਰਸੂਲ ਨੇ ਜ਼ਾਤੀ ਤੌਰ ਨਾਲ ਇਸ ਗੱਲ ਨੂੰ ਜਾਣੀਆ ਕਿ ਹਮੇਸ਼ਾ ਦੀ ਜ਼ਿੰਦਗੀ ਯਿਸੂ ਮਸੀਹ ਹੈ। ਇਸ ਲਈ ਉਹਨੇ ਯਿਸੂ ਮਸੀਹ ਨੂੰ ਕਿਹਾ, ਕਿਆ ਯਿਸੂ ਹਮੇਸ਼ਾ ਦੀ ਜ਼ਿੰਦਗੀ ਤੇਰੇ ਕੋਲ ਹੀ ਹੈ, ਫਿਰ ਅਸੀਂ ਕਿਹਦੇ ਕੋਲ ਜਾਈਏ? ਅਸੀਂ ਇਮਾਨ ਲਿਆਏ ਹਾਂ ਤੇ ਜਾਣ ਗਏ ਹਾਂ ਕਿ ਤੂੰ ਹੀ ਖੁਦਾ ਦਾ ਕਦੋਸ ਹੈ। ਸੋ ਸਾਥੀਓ, ਅਗਰ ਅਸੀਂ ਹਮੇਸ਼ਾ ਦੀ ਜ਼ਿੰਦਗੀ ਪਾਉਣਾ ਚਾਹੁੰਦੇ ਹਾਂ ਤਾਂ ਫਿਰ ਅਸੀਂ ਯਿਸੂ ਮਸੀਹ ਤੇ ਇਮਾਨ ਲਿਆਈਏ, ਉਹਨੂੰ ਕਬੂਲ ਕਰੀਏ, ਉਹਨੂੰ ਆਪਣਾ ਸ਼ਖਸੀ ਨਿਜਾਤ ਦਹਿੰਦਾ ਕਬੂਲ ਕਰੀਏ। ਸਾਥੀਓ, ਜਦੋਂ ਅਸੀਂ ਵੀ ਸ਼ਮੌਨ ਪਤਰਸ ਵਾਂਗੂ ਯਿਸੂ ਮਸੀਹ ਨੂੰ ਜਾਣਾਂਗੇ, ਉਹਦੇ ਤੇ ਇਮਾਨ ਲਿਆਵਾਂਗੇ, ਉਹਨੂੰ ਕਬੂਲ ਕਰਾਂਗੇ, ਉਸ ਵੇਲੇ ਯਕੀਨਨ ਅਸੀਂ ਵੀ ਇਸ ਗੱਲ ਦੀ ਗਵਾਹੀ ਦੇ ਸਕਾਂਗੇ ਕਿ ਹਮੇਸ਼ਾ ਦੀ ਜ਼ਿੰਦਗੀ ਯਿਸੂ ਮਸੀਹ ਹੈ। ਜਿਹੜਾ ਵੀ ਉਹਦੇ ਤੇ ਇਮਾਨ ਲਿਆਏਗਾ ਉਹ ਨਿਜਾਤ ਪਾਏਗਾ, ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰੇਗਾ। ਸੋ ਸਾਥੀਓ, ਆਓ ਅਸੀਂ ਯਿਸੂ ਮਸੀਹ ਦੇ ਗੋਸ਼ਤ ਨੂੰ ਖਾਈਏ ਤੇ ਉਹਦੇ ਖੂਨ ਨੂੰ ਪੀਏ, ਯਾਨੀ ਕਿ ਉਹਨੂੰ ਆਪਣਾ ਸ਼ਖਸੀ ਨਿਜਾਤ ਦਹਿੰਦਾ ਕਬੂਲ ਕਰੀਏ, ਉਹਦੇ ਤੇ ਇਮਾਨ ਲਿਆਈਏ ਤਾਂ ਕਿ ਸਾਡੇ ਗੁਨਾਹ ਮਾਫ ਹੋਣ, ਅਸੀਂ ਉਹਨੂੰ ਕਬੂਲ ਕਰਦੇ ਹੋਇਆਂ ਹਮੇਸ਼ਾ ਦੀ ਜ਼ਿੰਦਗੀ ਪਾ ਸਕੀਏ। ਸਾਥੀਓ, ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਜ਼ਮਾਨੋ ਕੀ ਉਮੰਗ ਦੇ ਸਫ਼ਰ ਨੰਬਰ 474 ਵਿੱਚ ਆ ਗੱਲ ਲਿਖਦੀ ਏ ਕਿ ਯਿਸੂ ਮਸੀਹ ਨੇ ਇਨਸਾਨੀ ਜਾਮਾ ਪਾਇਆ ਤਾਂ ਕਿ ਅਸੀਂ ਉਹਦੇ ਨਾਲ ਇੱਕ ਹੋ ਸਕੀਏ, ਉਹਦੀ ਬਦੌਲਤ ਹੀ ਅਸੀਂ ਕਬਰ ਤੋਂ ਜ਼ਿੰਦਾ ਹੋ ਸਕਾਂਗੇ, ਕਿਉਂਕਿ ਈਮਾਨ ਦੇ ਜ਼ਰੀਏ ਉਹਦੀ ਜ਼ਿੰਦਗੀ ਸਾਡੀ ਜ਼ਿੰਦਗੀ ਬਣ ਜਾਂਦੀ ਏ। ਉਹ ਜਿਹੜੇ ਯਿਸੂ ਮਸੀਹ ਨੂੰ ਆਪਣੇ ਦਿਲਾਂ ਵਿੱਚ ਉਤਾਰ ਲੈਂਦੇ ਨੇ, ਹਮੇਸ਼ਾ ਦੀ ਜ਼ਿੰਦਗੀ ਉਹਨਾਂ ਦੀ ਹੀ ਏ। ਰੂਹ ਦੇ ਜ਼ਰੀਏ ਖੁਦਾਵੰਦ ਸਾਡੇ ਵਿੱਚ ਸਕੂਨਤ ਕਰਦਾ ਤੇ ਖੁਦਾਵੰਦ ਦੇ ਰੂਹ ਨੂੰ ਅਸੀਂ ਸਿਰਫ ਈਮਾਨ ਦੇ ਜ਼ਰੀਏ ਨਾਲ ਹੀ ਆਪਣੇ ਦਿਲਾਂ ਵਿੱਚ ਵਸਾ ਸਕਦੇ ਹਾਂ। ਜਦੋਂ ਈਮਾਨ ਨਾਲ ਅਸੀਂ ਯਿਸੂ ਮਸੀਹ ਨੂੰ ਕਬੂਲ ਕਰਨੇ ਹਾਂ, ਉਸ ਵੇਲੇ ਹੀ ਹਮੇਸ਼ਾ ਦੀ ਜ਼ਿੰਦਗੀ ਦਾ ਆਗਾਜ਼ ਹੋ ਜਾਂਦਾ ਹੈ। ਸੋ ਸਾਥੀਓ, ਮੈਨੂੰ ਉਮੀਦ ਹੈ ਕਿ ਅੱਜ ਤੁਸੀਂ ਇਸ ਗੱਲ ਨੂੰ ਜਾਣਿਆ ਹੋਏਗਾ, ਇਸ ਗੱਲ ਨੂੰ ਸਿੱਖਿਆ ਹੋਏਗਾ ਕਿ ਯਿਸੂ ਮਸੀਹ ਦਾ ਗੋਸ਼ਤ ਤੇ ਉਹਦਾ ਖੂਨ ਪੀਣ ਤੋਂ ਮੁਰਾਦ ਆਏ ਕਿ ਅਸੀਂ ਉਹਨੂੰ ਆਪਣਾ ਸ਼ਖਸੀ ਨਿਜਾਤ ਦਹਿੰਦਾ ਕਬੂਲ ਕਰੀਏ, ਉਹਦੇ ਤੇ ਈਮਾਨ ਲਿਆਈਏ ਤਾਂ ਕਿ ਅਸੀਂ ਆਪਣੇ ਗੁਨਾਹਾਂ ਤੋਂ ਮਾਫ਼ੀ ਪਾ ਸਕੀਏ, ਨਿਜਾਤ ਹਾਸਲ ਕਰ ਸਕੀਏ ਤੇ ਹਮੇਸ਼ਾ ਦੀ ਜ਼ਿੰਦਗੀ ਪਾ ਸਕੀਏ। ਤੇ ਜਿਵੇਂ ਕਿ ਅਸਾਂ ਇਸ ਗੱਲ ਨੂੰ ਵੀ ਵੇਖਿਆ ਕਿ ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਫਰਮਾਉਂਦੀ ਏ ਕਿ ਜਦੋਂ ਅਸੀਂ ਈਮਾਨ ਦੇ ਨਾਲ ਯਿਸੂ ਮਸੀਹ ਨੂੰ ਕਬੂਲ ਕਰ ਲੈਂਦੇ ਹਾਂ, ਜਦੋਂ ਅਸੀਂ ਈਮਾਨ ਦੇ ਨਾਲ ਯਿਸੂ ਮਸੀਹ ਨੂੰ ਆਪਣੇ ਦਿਲਾਂ ਵਿੱਚ ਆਉਣ ਦੀ ਦਾਵਤ ਦਿੰਦੇ ਹਾਂ, ਜਦੋਂ ਯਿਸੂ ਮਸੀਹ ਸਾਡੇ ਦਿਲਾਂ ਵਿੱਚ ਸਕੂਨਤ ਕਰਦਾ ਹੈ, ਉਸ ਵੇਲੇ ਹੀ ਹਮੇਸ਼ਾ ਦੀ ਜ਼ਿੰਦਗੀ ਦਾ ਆਗਾਜ਼ ਹੋ ਜਾਂਦਾ ਹੈ। ਸੋ ਆਓ ਸਾਥੀਓ, ਅਸੀਂ ਅੱਜ ਇਸ ਗੱਲ ਦਾ ਫੈਸਲਾ ਕਰੀਏ, ਇਸ ਗੱਲ ਦਾ ਚੁਣਾਉ ਕਰੀਏ ਕਿ ਅਸਾਂ ਯਿਸੂ ਮਸੀਹ ਨੂੰ ਹੀ ਆਪਣਾ ਸ਼ਖਸੀ ਨਿਜਾਤ ਦਹਿੰਦਾ ਕਬੂਲ ਕਰਨਾ ਹੈ, ਉਹਦੇ ਤੇ ਹੀ ਈਮਾਨ ਤੇ ਭਰੋਸਾ ਰੱਖਣਾ ਹੈ, ਕਿਉਂਕਿ ਉਹਦੇ ਵਿੱਚ ਹੀ ਹਮੇਸ਼ਾ ਦੀ ਜ਼ਿੰਦਗੀ ਪਾਈ ਜਾਂਦੀ ਹੈ। ਕਿਉਂਕਿ ਖੁਦਾਵੰਦ ਕਲਾਮ ਫਰਮਾਉਂਦਾ ਹੈ ਕਿ ਜਿਹੜਾ ਕੋਈ ਵੀ ਯਿਸੂ ਮਸੀਹ ਤੇ ਈਮਾਨ ਲਿਆਏਗਾ ਉਹ ਹਲਾਕ ਨਹੀਂ ਹੋਏਗਾ, ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਪਾਏਗਾ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ ਹਾਂ। ਆਓ ਅਸੀਂ ਖੁਦਾ ਦੇ ਹਜ਼ੂਰ ਆ ਦੁਆ ਕਰੀਏ ਕਿ ਖੁਦਾਵੰਦ ਸਾਡੇ ਗੁਨਾਹਾਂ ਨੂੰ ਬਖਸ਼ ਦੇਵੇ, ਸਾਡੇ ਗੁਨਾਹਾਂ ਨੂੰ ਮਾਫ਼ ਕਰੇ ਅਤੇ ਸਾਨੂੰ ਪਾਕ ਸਾਫ਼ ਕਰੇ, ਕਿਉਂਕਿ ਅਸੀਂ ਯਿਸੂ ਮਸੀਹ ਤੇ ਈਮਾਨ ਲਿਆਉਂਦੇ ਹਾਂ, ਉਹਨੂੰ ਆਪਣਾ ਸ਼ਖਸੀ ਨਿਜਾਤ ਦਹਿੰਦਾ ਤਸਲੀਮ ਕਰਨੇ ਹਾਂ। ਖੁਦਾਵੰਦ ਸਾਨੂੰ ਕਬੂਲ ਕਰੇ ਅਤੇ ਸਾਨੂੰ ਆਪਣੇ ਵਾਅਦੇ ਦੇ ਮੁਤਾਬਿਕ ਹਮੇਸ਼ਾ ਦੀ ਜ਼ਿੰਦਗੀ ਅਤਾ ਫਰਮਾਏ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਐ ਜ਼ਮੀਨ ਤੇ ਆਸਮਾਨ ਦੇ ਖਾਲਿਕ ਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰੇ ਹਜ਼ੂਰ ਆਨੇ ਆ ਤੇ ਤੇਰੇ ਨਾਮ ਨੂੰ ਮੁਬਾਰਕ ਕਹਿੰਦੇ ਆ, ਕਿਉਂਕਿ ਤੂੰ ਹੀ ਤਾਰੀਫ਼ ਤੇ ਤਮਜੀਦ ਦੇ ਲਾਇਕ ਹੈ। ਐ ਖੁਦਾਵੰਦ, ਅਸਾਂ ਇਸ ਗੱਲ ਨੂੰ ਜਾਣੀਏ ਤੇ ਇਸ ਗੱਲ ਨੂੰ ਸਿੱਖੀਏ ਕਿ ਜਿਹੜਾ ਸ਼ਖਸ ਤੇਰਾ ਗੋਸ਼ਤ ਖਾਂਦਾ ਤੇ ਤੇਰਾ ਖੂਨ ਪੀਂਦਾ, ਯਾਨੀ ਕਿ ਜਿਹੜਾ ਤੈਨੂੰ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਤਸلیم ਕਰਦਾ ਹੈ, ਤੇਰੇ ਤੇ ਇਮਾਨ ਲਿਆਂਦਾ ਹੈ, ਉਹ ਹਮੇਸ਼ਾ ਦੀ ਜ਼ਿੰਦਗੀ ਪਾਉਂਦਾ ਹੈ। ਤੇਰਾ ਫਰਮਾਨ ਹੈ ਕਿ ਜਿਹੜਾ ਇਮਾਨ ਲਿਆਂਦਾ ਹੈ ਹਮੇਸ਼ਾ ਦੀ ਜ਼ਿੰਦਗੀ ਉਹਦੀ ਹੈ। ਐ ਖੁਦਾਵੰਦ ਯਿਸੂ ਮਸੀਹ, ਅਸੀਂ ਆਪਣੇ ਦਿਲਾਂ ਨੂੰ ਤੇਰੇ ਲਈ ਖੋਲ੍ਹਨੇ ਹਾਂ, ਤੂੰ ਸਾਡੇ ਦਿਲਾਂ ਵਿੱਚ ਆ, ਅਸੀਂ ਬੜੇ ਇਮਾਨ ਦੇ ਨਾਲ ਤੈਨੂੰ ਆਪਣਾ ਨਿਜਾਤ ਦੇਹਿੰਦਾ ਤਸلیم ਕਰਨੇ ਹਾਂ, ਤੇਰੇ ਤੇ ਇਮਾਨ ਲਿਆਉਂਦੇ ਹਾਂ। ਤੂੰ ਸਾਡੇ ਗੁਨਾਹਾਂ ਨੂੰ ਬਖਸ਼ ਦੇ ਅਤੇ ਸਾਨੂੰ ਆਪਣੀ ਰਾਸਤਾਬਾਜ਼ੀ ਅਤੇ ਹਮੇਸ਼ਾ ਦੀ ਜ਼ਿੰਦਗੀ ਅਤਾ ਫਰਮਾ, ਤਾਂ ਕਿ ਅਸੀਂ ਹਮੇਸ਼ਾ ਤੇਰੇ ਵਿੱਚ ਕਾਇਮੋ ਦਾਇਮ ਰਹਿ ਸਕੀਏ। ਇਹ ਖੁਦਾਵੰਦ, ਮੈਂ ਦੁਆ ਕਰਨਾ ਵਾਂ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ ਜਿਨ੍ਹਾਂ ਨੇ ਤੇਰੇ ਕਲਾਮ ਨੂੰ ਸੁਣਿਆ ਹੈ। ਇਹ ਖੁਦਾਵੰਦ ਇਹਨਾਂ ਦੇ ਜ਼ਿਹਨਾਂ ਨੂੰ ਖੋਲ੍ਹ, ਤਾਂ ਕਿ ਆ ਤੇਰੇ ਕਲਾਮ ਦੀਆਂ ਗੱਲਾਂ ਨੂੰ ਸਮਝ ਸਕਣ ਅਤੇ ਇਹਦੇ 'ਤੇ ਅਮਲ ਕਰ ਸਕਣ। ਇਹ ਖੁਦਾਵੰਦ, ਅਗਰ ਕੋਈ ਇਹਨਾਂ 'ਚੋਂ ਬਿਮਾਰ ਏ ਤਾਂ ਉਹਨੂੰ ਸ਼ਿਫਾ ਦੇ। ਸਾਨੂੰ ਸਾਰਿਆਂ ਨੂੰ ਤੂੰ ਆਪਣੇ ਕਲਾਮ 'ਤੇ ਅਮਲ ਕਰਨ ਦੀ ਤੌਫੀਕ ਦੇ। ਅਸੀਂ ਸਾਰੇ ਤੈਨੂੰ ਹੀ ਆਪਣਾ ਨਿਜਾਤ ਦੇਹਿੰਦਾ, ਆਪਣਾ ਖਾਲਿਕ ਅਤੇ ਮਾਲਿਕ ਤਸلیم ਕਰਨੇ ਹਾਂ। ਤੂੰ ਸਾਨੂੰ ਕਬੂਲ ਫਰਮਾ ਅਤੇ ਆਪਣੇ ਵਾਅਦੇ ਦੇ ਮੁਤਾਬਿਕ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਦੇ, ਤਾਂ ਕਿ ਅਸੀਂ ਹਮੇਸ਼ਾ ਤੇਰੇ ਵਿੱਚ ਕਾਇਮ ਦਾਇਮ ਰਹਿ ਸਕੀਏ। ਇਹ ਖੁਦਾਵੰਦ, ਤੂੰ ਸਾਨੂੰ ਬੜੀ ਬਰਕਤ ਦੇ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-1767-962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-1767-962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।